ਮਾਝ ਮਹੱਲਾ ਪੰਜਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਝੋਰਾ ਹੁੰਦਾ ਇੱਕ ਬੰਦੇ ਨੂੰ ਲੱਗਿਆ ਹੋਇਆ, ਜਦੋਂ ਤੇਰੀ ਕਿਰਪਾ ਫਿਰ ਝੋਰਾ ਕਾਹਦਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਇਹ ਅਵਿਨਾਸੀ ਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ, ਜਾਂ ਤੂੰ ਮਿਹਰਬਾਨ ਹੈ ਸਾਡੇ ਉੱਤੇ, ਜਦ ਸਾਡੀ ਤੁਹਾਡੀ ਕਿਰਪਾ ਹੈ, ਤੁਹਾਡੀ ਨਿਗਾਹ ਮੇਰੇ ਉੱਤੇ, ਤਾਂ ਮੈਨੂੰ ਕਾਹਦਾ ਝੋਰਾ। ਕਾੜਾ ਤੋਂ ਭਾਵ ਕਾੜਾ ਜਿਹੜਾ ਹੁੰਦਾ ਝੋਰਾ। ਹੇ ਵਾਹਿਗੁਰੂ ਭਗਵੰਤ ਪਰਮੇਸ਼ਰ ਜੀ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਹੇ ਭਗਵੰਤ ਪਰਮੇਸ਼ਰ ਜੀ, ਹਰੀ ਪਰਮੇਸ਼ਰ ਜੀ, ਜਾਂ ਤੁਸੀਂ ਦੁੱਖਾਂ ਦੇ ਨਾਸ ਕਰਨ ਵਾਲੇ ਹੋ, ਫਿਰ ਮੈਨੂੰ ਕਾਹਦਾ ਦੁੱਖ ਤਕਲੀਫ ਹੈ, ਤਾਂ ਮੈਂ ਜਨ ਫਿਰ ਖਰਾ ਸੁਖਾਲਾ ਚੰਗਾ ਬਹੁਤ ਆਈ ਜ਼ਿਆਦਾ ਸੁਖੀ ਹਾਂ। ਜੀ ਪ੍ਰਾਨ ਮਾਨ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣ ਆ। ਹੇ ਵਾਹਿਗੁਰੂ, ਤੂੰ ਹੀ ਜੀਵ ਨੂੰ ਪ੍ਰਾਣ ਦੇਣ ਵਾਲਾ, ਤੂੰ ਹੀ ਜੀਵ ਨੂੰ ਮਾਣ ਦੇਣ ਵਾਲਾ, ਤੂੰ ਹੀ ਜੀਵ ਨੂੰ ਸੁਖਾਂ ਦਾ ਦਾਤਾ ਦੇਣ ਵਾਲਾ ਹੈ, ਭਾਵ ਸੁਖ ਦਾਤਾ। ਇਹ ਦਾਤਾ ਅੱਖਰ ਤਿੰਨਾਂ ਨੂੰ ਲੱਗ ਜਾਣਾ, ਪ੍ਰਾਣ ਦਾਤਾ, ਜੀ ਦਾਤਾ, ਮਾਨ ਦਾਤਾ, ਸੁਖ ਦਾਤਾ, ਸਾਰੀਆਂ ਚੀਜ਼ਾਂ ਦਾ ਦਾਤਾ ਹੈ। ਤੂੰ ਕਰੈ ਸੋਈ ਸੁਖ ਪਾਵਣਿਆ, ਜੋ ਤੂੰ ਕਰਦਾ ਹੈ ਦਾਸ ਉਸੇ ਨੂੰ ਹੀ ਸੁਖ ਸਰੂਪ ਜਾਣ ਕੇ ਪਾਉਣਾ ਕਰਦਾ, ਪ੍ਰਾਪਤ ਕਰਦਾ। ਓ ਵਾਰੀ ਜੀ ਵਾਰੀ ਗੁਰਮੁਖ ਮਨ ਤਨ ਪਾਵਣਿਆ, ਮੈਂ ਉਹਨਾਂ ਤੋਂ ਤਨ ਕਰਕੇ, ਮਨ ਕਰਕੇ, ਸਰੀਰ ਕਰਕੇ ਬਿਹਾਰ ਜਾਵਾਂ, ਜਿਨ੍ਹਾਂ ਗੁਰਮੁਖਾਂ ਨੇ ਮਨ ਵਿੱਚ ਤਨ ਵਿੱਚ ਵਾਹਿਗੁਰੂ ਨੂੰ ਚੰਗਾ ਮੰਨਿਆ, ਭਾਵ ਵਾਹਿਗੁਰੂ ਉਹਨਾਂ ਨੂੰ ਭਾ ਗਿਆ। ਵਾਹਿਗੁਰੂ ਜਿਨ੍ਹਾਂ ਨੂੰ ਭਾ ਜਾਵੇ ਉਹ ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ ਰਹਾਉ। ਇਹ ਵਾਹਿਗੁਰੂ ਜੀ, ਤੁਸੀਂ ਮੇਰੇ ਪਰਬਤ ਰੂਪ ਹੋ, ਪਹਾੜ, ਪਹਾੜ ਜਿੱਡਾ ਆਸਰਾ, ਕਿਉਂਕਿ ਪਹਾੜ ਇੰਨਾ ਵੱਡਾ, ਨਾ ਤਾਂ ਉਹਨੂੰ ਬਰਫ਼ ਦਾ ਕੋਈ ਅਸਰ ਹੈ, ਨਾ ਉਹਨੂੰ ਕੋਈ ਹਵਾ ਦਾ, ਹਨੇਰੀਆਂ ਦਾ, ਤੂਫਾਨ ਦਾ ਅਸਰ ਹੈ, ਤਾਂ ਨਾ ਉਹਦੇ 'ਤੇ ਮੀਂਹ ਅਸਰ ਪਾਉਂਦਾ ਕੋਈ, ਪਹਾੜ ਜਿੱਡਾ ਆਸਰਾ। ਤੂੰ ਹੀ ਮੇਰਾ ਓਹਲਾ ਹੈ, ਓਹਲਾ ਹੁੰਦਾ ਆਸਰਾ, ਪਰਬਤ ਰੂਪ ਹੈ। ਸੋ ਇਸ ਤਰ੍ਹਾਂ ਪਰਬਤ ਰੂਪ ਹੋ ਕੇ ਹੀ ਤੂੰ ਮੇਰਾ ਓਹਲਾ ਹੈ। ਜਿਹੜੀ ਮਾਰ ਪੈਂਦੀ ਚਾਰੇ ਪਾਸਿਓਂ ਵਿਕਾਰਾਂ ਦੀ, ਦੁਸ਼ਟਾਂ ਦੀ, ਇਹਦੇ ਲਈ ਤੁਸੀਂ ਓਹਲਾ ਰੂਪ ਹੋ, ਢਾਲ ਦਾ ਕੰਮ ਕਰਦੇ ਹੋ, ਮੇਰੇ ਲਈ ਬਚਾ ਕੇ ਰੱਖਦੇ ਹੋ। ਤੁਮ ਸੰਗ ਲਵੈ ਨਾ ਲਾਵਣਿਆ ਰਹਾਓ, ਕਹਿੰਦੇ ਤੂੰ ਹੀ ਮੇਰਾ ਸੁਮੇਰ ਪਰਬਤ ਦੀ ਨਿਆਈ ਆਸਰਾ ਰੂਪ ਹੈ, ਤੇਰੇ ਨਾਲ ਕੋਈ ਲਵੈ ਹੁੰਦਾ ਬਰਾਬਰ, ਬਰਾਬਰ ਦਾ ਨਹੀਂ ਲਾਇਆ ਜਾ ਸਕਦਾ, ਤੁਹਾਡੇ ਸਦਰਸ ਕਿਹਨੂੰ ਲਗਾਈਏ, ਕੋਈ ਹੈ ਹੀ ਨਹੀਂ, ਤੁਹਾਡੇ ਬਰਾਬਰ ਕੋਈ ਵੀ ਨਹੀਂ ਹੈ। ਤੇਰਾ ਕੀਤਾ ਜਿਸ ਲਾਗੈ ਮਿੱਠਾ, ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ। ਇਹ ਇਸ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਨੂੰ ਉਹਨਾਂ ਨੇ ਹੀ ਦੇਖਿਆ ਜਿਨ੍ਹਾਂ ਨੇ ਤੇਰਾ ਕੀਤਾ ਹੋਇਆ ਕੁਛ ਵੀ ਸਭ ਮਿੱਠਾ ਹੀ ਮਿੱਠਾ ਮੰਨਿਆ। ਇਹੀ ਔਖਾ, ਬਸ ਦੁੱਖ ਆ ਜੇ, ਸੁੱਖ ਆ ਜੇ, ਘਾਟਾ ਪੈ ਜੇ, ਸੱਟ ਲੱਗ ਜੇ, ਹੋਰ ਹੋ ਜੇ, ਹੋਰ ਹੋ ਜੇ, ਰੱਬ ਦਾ ਪਿਆਰਾ ਪਹਾੜ ਵਾਂਗੂ ਉੱਥੇ ਹੀ ਰਹਿੰਦਾ। ਉਹ ਨਹੀਂ ਕਹਿੰਦਾ ਕਿ ਮੈਨੂੰ ਆਹ ਦੇਤਾ ਦੁੱਖ ਮੈਨੂੰ। ਆਮ ਦੁਨਿਆਵੀ ਲੋਕ ਇਹ ਕਰਦੇ ਨੇ। ਆਪਾਂ ਨੇ ਹੁਣ ਉਸ ਚੀਜ਼ 'ਚੋਂ ਬਾਹਰ ਨਿਕਲਣਾ, ਕੁਛ ਵੀ ਆਈ ਜਾਵੇ ਰੱਬ ਨੂੰ ਨਹੀਂ ਮਾੜਾ ਕਹਿਣਾ। ਇਹੀ ਸਾਡੇ 'ਚ ਕਮੀ ਹੁੰਦੀ ਹੈ, ਮਾੜੀ ਜਿਹੀ ਗੱਲ, ਕਸੂਰ ਭਾਵੇਂ ਆਪਦਾ ਹੀ ਹੋਵੇ, ਲਈ ਰੱਬ ਨੇ ਐਂ ਕਰਤਾ। ਮਹਾਰਾਜ ਕਹਿੰਦੇ ਉਹ ਫਿਰ ਰੱਬ ਤੋਂ ਇੱਕ ਇੰਚ ਜਾਂ ਦੂਰ ਹੋ ਗਿਆ। ਕੋਈ ਹੋਰ ਗੱਲ, ਰੱਬ ਨੇ ਜੀ ਆਹ ਬੜਾ ਮਾੜਾ ਕੀਤਾ, ਉਹ ਫਿਰ ਹੋਰ ਦੂਰ ਹੋ ਜਾਂਦਾ। ਜਿਉਂ ਜਿਉਂ ਆਪਾਂ ਕਹੀ ਜਾਂਦੇ ਹਾਂ ਦੂਰ ਹੋਈ ਜਾਂਦੇ ਹਾਂ, ਦੂਰ ਹੋਈ ਜਾਂਦੇ, ਉਹ ਕਹਿੰਦੇ ਤੂੰ ਆਪਣਾ ਕੰਮ ਕਰ, ਕਿਉਂਕਿ ਉਹ ਤਾਂ ਸਾਰਿਆਂ ਦਾ ਵੱਡਾ, ਉਹਨੂੰ ਕੀ ਪਰਵਾਹ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਤੋਂ ਦੂਰ ਨਾ ਹੋਵੋ ਉਹਨੂੰ ਮਾੜਾ ਕਹਿ ਕੇ। ਪਰਮਾਤਮਾ ਨੇ ਕੁਛ ਮਾੜਾ ਨਹੀਂ ਕੀਤਾ, ਇਹ ਤਾਂ ਤੇਰਾ ਆਪਣਾ ਹੀ ਬੀਜਿਆ ਹੋਇਆ ਸੀ। ਹੁਣ ਜਦੋਂ ਖਾਣਾ ਪਿਆ, ਫਿਰ ਬੀਜਣ ਵੇਲੇ ਤਾਂ ਸਵਾਦ ਲੈਂਦਾ ਸੀ ਤਰ੍ਹਾਂ ਤਰ੍ਹਾਂ ਦੇ, ਹੁਣ ਜਦੋਂ ਉਹਦਾ ਫਲ ਮਿਲਣ ਲੱਗਿਆ ਮਾੜੇ ਦਾ, ਹੁਣ ਰੱਬ ਮਾੜਾ ਹੋ ਗਿਆ। ਸਤਿਗੁਰੂ ਕਹਿੰਦੇ ਨੇ ਰੱਬ ਨੂੰ ਸਿਰਫ ਉਹਨਾਂ ਦੇਖਿਆ ਜਿਹਨੇ ਕਿਹਾ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹਨੇ ਪਰਮਾਤਮਾ ਨੂੰ ਸਾਰਿਆਂ ਘਟਾਂ ਘਟਾਂ 'ਚ ਦੇਖ ਲਿਆ, ਦਿਲਾਂ ਦਿਲਾਂ 'ਚ, ਸਰੀਰਾਂ 'ਚ ਦੇਖ ਲਿਆ। ਥਾਂ ਥਨੰਤਰ ਤੂੰ ਹੈ, ਤੂੰ ਹੈ ਇੱਕੋ ਇੱਕ ਵਰਤਾ ਬਣਿਆ, ਥਾਨਾ ਅੰਤਰ ਥਾਨਾ ਵਿੱਚ ਇੱਕ ਤੂੰ ਹੀ, ਤੂੰ ਹੀ ਇਸੇ ਪ੍ਰਕਾਰ ਥਾਨੀਆਂ ਵਿੱਚ ਵੀ ਤੂੰ ਹੀ, ਮਕਾਨਾਂ ਵਿੱਚ ਵੀ ਤੂੰ ਹੀ, ਮਕਾਨੀਆਂ ਵਿੱਚ ਵੀ ਤੂੰ ਹੀ, ਅਤੇ ਇੱਕ ਤੂੰ ਹੀ ਇਹਨਾਂ ਸਾਰਿਆਂ ਵਿੱਚ ਆਪਣਾ ਹੁਕਮ ਵਰਤਾ ਰਿਹਾ। ਹੁਕਮ ਚੱਲ ਰਿਹਾ ਤੇਰਾ, ਪਰ ਸਮਝ ਨਹੀਂ ਲੱਗਦੀ ਬੰਦੇ ਨੂੰ ਕਿ ਹੁਕਮ ਉਹਦਾ ਹੋ ਰਿਹਾ ਜਾਂ ਮੇਰਾ ਹੋ ਰਿਹਾ। ਇੱਕ ਬੰਦਾ ਕਹਿੰਦਾ ਇਹ ਮੇਰਾ ਹੀ ਹੋ ਰਿਹਾ ਸਾਰਾ ਕੀਤਾ ਹੋਇਆ, ਉਹ ਮਨਮੁਖ। ਇੱਕ ਕਹਿੰਦਾ ਨਹੀਂ, ਇਹ ਸਾਰਾ ਉਹਦਾ ਕੀਤਾ ਹੀ ਹੋ ਰਿਹਾ ਹੈ, ਉਹ ਗੁਰਮੁਖ ਬਣ ਜਾਂਦਾ। ਸਗਲ ਮਨੋਰਥ ਤੂੰ ਦੇ ਵਣਹਾਰਾ, ਭਗਤੀ ਪਾਏ ਭਰੇ ਭੰਡਾਰਾ। ਸਾਰਿਆਂ ਮਨੋਰਥਾਂ ਨੂੰ, ਮਨ ਭਾਉਂਦੇ ਪਦਾਰਥਾਂ ਨੂੰ ਤੁਸੀਂ ਦੇਣ ਵਾਲੇ ਹੋ। ਮਨੋ ਅਰਥ, ਜਿਹੜੇ ਮਨ ਦੇ ਮਨੋਰਥ ਨੇ ਸਾਰੇ, ਮਨ ਦੇ ਜਿਤਨੇ ਮਤਲਬ ਨੇ ਉਹ ਸਾਰੇ ਤੁਸੀਂ ਪੂਰੇ ਕਰਦੇ ਹੋ। ਇੱਛਾਵਾਂ ਮਹਾਤਮਾ ਦੇ ਅੰਤਹਿਕਰਨ ਹੀ ਆਪ ਜੀ ਦੇ ਪ੍ਰੇਮਾ ਭਗਤੀ ਦੇ ਭੰਡਾਰੇ ਭਰੇ ਪਏ ਨੇ। ਪ੍ਰੇਮਾ ਭਗਤੀ ਜਿਨ੍ਹਾਂ ਨੇ ਬਹੁਤ ਕੀਤੀ, ਉਹਨਾਂ ਦੇ ਹਿਰਦੇ ਚ ਪਰਮਾਤਮਾ ਨੇ ਭੰਡਾਰਾ ਲਾਤਾ ਹੈ। ਤੂੰ ਵੀ ਵੰਡ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਉਹਨੂੰ ਵੀ ਪਰਮਾਤਮਾ ਵੰਡਣ ਲਾ ਦਿੰਦੇ ਨੇ। ਪਿੱਚਰ ਮੂਲ ਨਾ ਥੜੀਂਦੋ, ਜਿਚਰ ਆਪ ਕਿਰਪਾਲ, ਸਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ। ਦਇਆ ਤਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ। ਜਿਨ੍ਹਾਂ ਨੂੰ ਕਿਰਪਾ ਦ੍ਰਿਸ਼ਟੀ ਧਾਰ ਕੇ ਤੁਸੀਂ ਸੰਸਾਰ ਤੋਂ ਬਚਾ ਰੱਖਿਆ, ਉਹ ਪੂਰੇ ਕਰਮਾਂ ਵਾਲੇ ਆਪ ਜੀ ਵਿੱਚ ਸਮਾਏ ਹੋਏ ਨੇ। ਅੰਧ ਕੂਪ ਤੇ ਕੰਡੈ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ। 132 ਅੰਗ ਤੇ ਪਹਿਲੀ ਪੰਕਤੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਿਸ ਦਾਸ ਨੂੰ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲੇ ਤੋਂ ਭਾਵ ਵੇਖਿਆ ਹੈ, ਕਰ ਕਿਰਪਾ ਦਾਸ ਨਦਰ ਨਿਹਾਲੇ, ਉਹ ਦਾਸ ਨੂੰ ਸੰਸਾਰ ਰੂਪ ਅੰਨੇ ਖੂਹ ਤੋਂ ਸਤਸੰਗਤ ਰੂਪੀ ਕੰਢੇ ਤੇ ਚੜਾਤਾ ਲਿਆ ਕੇ। ਸੰਸਾਰ ਸਾਰਾ ਅੰਨਾ ਖੂਹ ਹੈ ਜਿਹ ਚ ਦੁਨੀਆਂ ਡਿੱਗੀ ਹੋਈ ਹੈ। ਮਹਾਰਾਜ ਨੇ ਖਿੱਚ ਖਿੱਚ ਕੇ ਜੀਵ ਨੂੰ ਕੱਢ ਕੇ ਬਾਹਰ ਸਤਸੰਗਤ ਰੂਪੀ ਕੰਢੇ ਤੇ ਲਿਆਂਦਾ। ਸੋ ਇੱਥੇ ਥੋੜਾ ਜਿਹਾ ਭੁਲੇਖਾ ਲੱਗ ਜਾਂਦਾ ਪਾਠ ਕਰਦਿਆਂ। ਅੰਧ ਕੂਪ ਤੇ ਕੰਢਾ, ਇੱਥੇ ਦਲਾਈਆਂ ਢੱਡੇ ਨੂੰ, ਅੱਗੇ ਚਾੜੇ ਤੋਂ ਇੱਕ ਲਾਂ ਹੈ, ਫਿਰ ਕਾਲੀ ਵਿੱਚ ਇਹ ਜਾਂ ਤਾਂ ਕੰਢੇ ਪਾਠ ਹੋ ਜਾਂਦਾ ਜਾਂ ਕੰਢਾ ਚਾੜਾ ਹੋ ਜਾਂਦਾ। ਇਸ ਤਰ੍ਹਾਂ ਦੁਲਾਈਆਂ ਤੇ ਲਾਂ ਦਾ ਧਿਆਨ ਰੱਖ ਕੇ ਚੱਲਣਾ। ਗੁਣ ਗਾਵ ਹੈ ਪੂਰਨ ਅਬਨਾਸੀ, ਕਹਿ ਸੁਣ ਤੋਟ ਨਾਇਆ ਬਣਿਆ। ਇਹ ਪੂਰਨ ਅਬਨਾਸੀ ਵਾਹਿਗੁਰੂ, ਅਸੀਂ ਤੇਰੇ ਗੁਣ ਗਾਉਂਦੇ ਹਾਂ ਜੀ, ਮੂੰਹ ਤੋਂ ਵੀ ਕਹਿੰਦੇ ਹਾਂ ਜੀ ਤੇ ਕੰਨਾਂ ਨਾਲ ਵੀ ਸੁਣਦੇ ਹਾਂ ਜੀ, ਕਿਉਂਕਿ ਮਰਿਆਦਾ ਹੀ ਇਹੀ ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਓ। ਪਰ ਸਾਥੋਂ ਉਹਨਾਂ ਗੁਣਾਂ ਦਾ ਤੋਟ ਨਹੀਂ ਆਉਂਦਾ, ਗਾਉਂਦਿਆਂ ਗਾਉਂਦਿਆਂ ਉਹ ਅੰਤ ਨਹੀਂ ਆਉਂਦਾ ਉਹਨਾਂ ਗੁਣਾਂ ਦਾ। ਬੇਅੰਤ ਗੁਣ ਨੇ, ਬੇਅੰਤ। ਜਿੰਨਾ ਅੱਗੇ ਵਧੀ ਜਾਂਦੇ ਹਾਂ ਉਹਨਾਂ ਹੋਰ ਉਹ ਖੁੱਲ੍ਹ ਜਾਂਦਾ, ਜਿੰਨਾ ਹੋਰ ਅੱਗੇ ਵੱਧਦੇ ਹਾਂ ਉਨਾ ਹੋਰ ਭੰਡਾਰਾ ਖੁੱਲ੍ਹ ਜਾਂਦਾ। ਅਸੀਂ ਤਾਂ ਛੋਟਾ ਜਿਹਾ ਦਰਵਾਜ਼ਾ ਦੇਖ ਕੇ ਕਿਲੇ 'ਚ ਵੜੇ ਸੀ, ਇਹ ਤਾਂ ਕਿਲਾ ਹੀ ਬਹੁਤ ਵੱਡਾ। ਇਸੇ ਤਰ੍ਹਾਂ ਤੁਹਾਡੇ ਜਿਹੜੇ ਗੁਣ ਨੇ ਉਹ ਇੰਨੇ ਜ਼ਿਆਦਾ ਨੇ, ਦੇਖਣ ਮਾਤਰ ਤਾਂ ਥੋੜ੍ਹੇ ਜਿਹੇ ਲੱਗਦੇ ਨੇ, ਜਦੋਂ ਪ੍ਰਵੇਸ਼ ਹੋਏ ਵਿੱਚ ਤੇ ਫਿਰ ਤੇਰੇ ਗੁਣ ਬਹੁਤੇ ਬਹੁਤੇ ਹੀ ਜ਼ਿਆਦਾ ਨੇ। ਅਸੀਂ ਉਹਨਾਂ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਉਹ ਕਹਿੰਦੇ ਤੂੰ ਇੰਨਾ ਅੰਤ ਕਾਹਨੂੰ ਪਾਉਣਾ, ਅੰਤ ਨਹੀਂ ਪਾਈ ਤੇ ਗੁਣਾਂ ਦਾ ਅੰਤ ਕੋਈ ਪਾ ਸਕਿਆ? ਤੈਨੂੰ ਗੁਣ ਗਾਉਣ ਨੂੰ ਕਿਹਾ ਸੀ, ਤੈਨੂੰ ਅੰਤ ਪਾਉਣ ਨੂੰ ਕਿਹਨੇ ਕਿਹਾ ਸੀ? ਤੂੰ ਪੁੱਠੇ ਚੱਕਰਾਂ 'ਚ ਕਿਉਂ ਪੈਂਦਾ? ਗੁਣ ਗਾ ਤੇ ਆਪਣਾ ਭਲਾ ਕਰਾ, ਗੁਣ ਗਾ ਕੇ ਮੇਰੇ 'ਚ ਲੀਨ ਹੋ ਜਾ। ਕਹਿੰਦੇ ਅੰਤ ਪਾਉਣ ਤੁਰਿਆ ਤੂੰ ਕਿਤੇ ਬਹੁਤ ਵੱਡਾ, ਕਿੰਨਾ ਕਹਿ ਤੂੰ? ਇਹ ਆਦਿ ਪੁਰਖ ਹੈ, ਇੱਥੇ ਕਿਸੇ ਦੀ ਉਮਰ ਹੋ ਜਾਵੇ 150 ਸਾਲ, ਅਖਬਾਰਾਂ ਵਾਲੇ ਅਖਬਾਰ 'ਚ ਦਿੰਦੇ ਆ ਵੀ ਆਹ ਬਾਬਾ ਆਹ ਬੇਬੇ ਚਾ 150 ਸਾਲ ਦੀ ਹੈ, ਇਹਦੇ ਪਤਾ ਨਹੀਂ ਕਿੰਨਾ 150 ਨਿਆਣਾ ਗਾਹਾਂ ਟੱਬਰ ਅੱਗੇ ਤੋਂ ਅੱਗੇ ਫੋਟੋ ਅਖਬਾਰ 150 ਸਾਲ ਦੇ ਦੀ ਬੜੀ ਕਰਦੇ ਆ। ਇੱਥੇ ਜਿਹੜਾ ਭਗਤ ਹੋਇਆ ਮਾਰਕੰਡਾ, ਉਹਦੀ 1 ਲੱਖ ਵਰਾ ਉਮਰ ਸੀ, ਕਿਸੇ ਦੀ 10 ਲੱਖ ਵਰਾ ਵੀ ਹੋ ਸਕਦੀ ਹੈ। ਧਰਤੀ ਦੀ ਉਮਰ 450 ਕਰੋੜ ਸਾਲ ਮੰਨੀ ਸਾਇੰਸਦਾਨਾਂ ਨੇ, ਬ੍ਰਹਿਮੰਡ ਦੀ ਕਿੰਨੀ ਹੋਊਗੀ ਤੇ ਤੇਰੀ ਉਮਰ ਕਿੰਨੀ ਆ, ਸਾਨੂੰ ਕੀ ਪਤਾ? ਇਸੇ ਕਰਕੇ ਤੁਹਾਨੂੰ ਆਦਿ ਪੁਰਖ ਕਹਿੰਦੇ ਨੇ। ਕਹਿੰਦੇ ਤੂੰ ਜਿੰਨਾ ਕੰਮ ਕਰਨਾ ਓਨਾ ਕਰ, ਤਾਂ ਜਿੰਨੀ ਲੋੜ ਆ ਓਨਾ ਕਰਿਆ ਕਰ, ਤੈਨੂੰ ਆਦਤ ਆ ਵੀ ਸਾਰਾ ਹੀ ਕਰ ਲਾਂ ਮੈਂ। ਇਸ ਕਰਕੇ ਇਹਨਾਂ ਗਿਣਤੀਆਂ ਮਿਣਤੀਆਂ ਨੂੰ ਛੱਡ ਕੇ ਤੂੰ ਆਪਣਾ ਆਨੰਦ ਮਾਣ, ਕਹਿੰਦੇ ਨੇ ਕੋਸ਼ਿਸ਼ ਨਾ ਕਰਕੇ ਮੈਂ ਉਹਦਾ ਅੰਤ ਪਾ ਲਵਾਂਗਾ। ਇੱਥੇ ਉੱਥੇ ਤੂੰ ਹੈ ਰਖਵਾਲਾ, ਮਾਤ ਗਰਭ ਮੈਂ ਤੁਮ ਹੀ ਪਾਲਾ। ਇੱਥੇ ਅਤੇ ਉੱਥੇ, ਐੜੇ ਨੂੰ ਵੀ ਦਲਾਈਆਂ, ਥੱਥੇ ਵੀ ਦਲਾਈਆਂ, ਊੜੇ ਦਾ ਮੂੰਹ ਖੁੱਲ੍ਹਾ ਫਿਰ ਥੱਥੇ ਨੂੰ ਦਲਾਈਆਂ, ਬੋਲਣ ਵਿੱਚ ਐਥਾ ਉਥਾ ਤੂੰ ਹੈ ਰਖਵਾਲਾ, ਲੋਕ ਪ੍ਰਲੋਕ ਵਿੱਚ ਤੁਸੀਂ ਹੀ ਰੱਖਿਆ ਕਰਨ ਵਾਲੇ ਹੋ ਅਤੇ ਮਾਤਾ ਦੇ ਉਦਰ ਵਿੱਚ ਵੀ ਆਪ ਨਹੀਂ ਤੁਸੀਂ ਸਾਨੂੰ ਪਾਲਿਆ ਸੀ। ਮਾਂ ਤਾਂ ਬਾਅਦ ਚ ਪਾਲਦੀ ਹੈ, ਉਹ ਮਾਂ ਕਿ ਉਹ ਮਾਂ, ਵੱਡੀ ਮਾਂ ਤਾਂ ਪਰਮੇਸ਼ਰ ਹੀ ਹੈ। ਨਮੋ ਲੋਕ ਮਾਤਾ ਨਮੋ ਪਰਮ ਗਿਆਤਾ, ਵੱਡੀ ਮਾਂ ਤਾਂ ਰੱਬ ਹੈ, ਵੱਡੀ ਮਾਂ ਤੇ ਵੱਡਾ ਪਰਮੇਸ਼ਰ ਸਭ ਵੱਡਾ ਪਿਤਾ ਹੈ। ਇਹ ਪਿਤਾ ਤਾਂ ਬਾਅਦ ਚ ਪਾਲਦਾ, ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਉਹ ਜਿਹੜਾ ਮਾਤਾ ਦੇ ਉਧਰ ਜਿਹੜੀ ਮਾਂ ਨੇ ਪਾਲਿਆ, ਇਸ ਮਾਂ ਨੇ ਤਾਂ ਕੁਛ ਵੀ ਨਹੀਂ ਕੀਤਾ, ਉਹ ਤਾਂ ਸਾਰਾ ਕੁਛ ਉਸੇ ਨੇ ਕੀਤਾ। ਜੀਵ ਨੂੰ ਅੰਦਰੇ ਅੰਦਰ ਭੋਜਨ ਦਿੰਦਾ ਰਿਹਾ, ਬਣਾਉਂਦਾ ਰਿਹਾ, ਇਹਦੀ ਬਣਤਰ ਨੂੰ ਕਿੱਡਾ ਕਲਾਕਾਰ, ਕਿੱਡਾ ਚਿੱਤਰਕਾਰ ਹੈ। ਉਸਨੇ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮੈਂ ਜਿਨ੍ਹੇ ਉਵਾਰਿਆ, ਬਾਰ ਵਿਵਸਥਾ ਤੁਝੇ ਪਿਆਰਾ, ਦੂਧ ਭਰ ਜੋਨ ਭੋਜਨ ਸੁਖਸੂਧ। ਦੇਖਣ ਵਾਲੀ ਗੱਲ ਹੈ, ਅਸਲ ਮਾਂ ਉਹੀ ਹੈ, ਅਸਲ ਪਿਤਾ ਉਹੀ ਹੈ, ਇੱਕ ਓਅੰਕਾਰ ਹੀ ਸਾਡੀ ਮਾਂ, ਇੱਕ ਓਅੰਕਾਰ ਹੀ ਪਿਤਾ, ਇੱਕ ਓਅੰਕਾਰ ਹੀ ਮੇਰਾ ਮੂਲ ਹੈ, ਇੱਕ ਓਅੰਕਾਰ ਤੋਂ ਮੇਰਾ ਜਨਮ ਹੋਇਆ, ਸਾਰਾ ਕੁਛ ਤਾਂ ਉਹੀ, ਉਹਨੂੰ ਹੀ ਨਹੀਂ ਮੱਥਾ ਟੇਕਦਾ, ਉਹਨੂੰ ਹੀ ਭੁੱਲ ਗਿਆ। ਸੋ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ ਆਪਣੇ ਦਾ, ਕੁਦਰਤ ਮਾਤਾ ਅਕਾਲ ਪੁਰਖ ਪਿਤਾ ਇਹਨਾਂ ਨੂੰ, ਇਹਨਾਂ ਦਾ ਸਤਿਕਾਰ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਗੱਲ ਨੂੰ ਸਮਝ ਕਿ ਉਹੀ ਹੈ ਸਾਰਾ ਕੁਛ। ਮਾਇਆ ਅਗਨ ਨਾ ਪੋਹੈ ਤਿਨ ਕਹੋ ਰੰਗ ਰੱਤੇ ਗੁਣ ਗਾਵਣਿਆ। ਜਿਹੜੇ ਬੰਦੇ ਪ੍ਰੇਮ ਵਿੱਚ ਐ ਰਚ ਮਿਚ ਕੇ ਗੁਣ ਗਾਉਂਦੇ ਨੇ, ਉਹਨਾਂ ਨੂੰ ਮਾਇਆ ਦੀ ਅੱਗ ਹੁੰਦੀ ਹੈ ਚਾਰੇ ਪਾਸੇ ਫੈਲੀ ਹੋਈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਉਹਨੂੰ ਫਿਰ ਮਾਇਆ ਰੂਪ ਅੱਗ ਦਾ ਸੇਕ ਨਹੀਂ ਪਾਉਂਦਾ। ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਕਹਿ ਨਾਨਕ ਕੇਵਟ ਦਾਤਾ ਸੋ ਕਿਉਂ ਮਨੋਂ ਵਿਸਾਰੀਆ। ਕਿਆ ਗੁਣ ਤੇਰੇ ਆਖ ਸੰਭਾਲੀ, ਮਨ ਤਨੇ ਅੰਤਰ ਤੁਧ ਨਦਰ ਨਿਹਾਲੀ। ਮੈਂ ਆਪ ਦੇ ਕਿਹੜੇ ਕਿਹੜੇ ਗੁਣ ਸੰਭਾਲ ਕੇ ਆਖਣਾ ਕਰਾਂ, ਯਾਦ ਕਰਕੇ ਕਹਾਂ ਇਹ ਨਦਰੀ ਵਾਹਿਗੁਰੂ, ਮੈਂ ਮਨ ਵਿੱਚ ਤਨ ਵਿੱਚ ਆਪ ਨੂੰ ਨਿਹਾਲੀ ਹੁੰਦਾ ਦੇਖਦਾ ਹਾਂ, ਤੱਕਦਾ ਹਾਂ। ਨਿਹਾਲ ਦੇਖਣਾ, ਨਿਹਾਲ ਹੁੰਦਾ ਦੁੱਖਾਂ ਤੋਂ ਰਹਿਤ ਹੋਣਾ, ਇੱਥੇ ਤੱਕਣ ਦਾ ਵਾਚਕ ਹੈ। ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਧ ਬਿਨੈ ਅਵਰ ਨਾ ਜਾਣਿਆ। ਮਿੱਤਰੋਂ ਤੁਸੀਂ ਇਸ ਲੋਕ ਦੇ, ਸੱਜਣੋਂ ਤੁਸੀਂ ਪਰਲੋਕ ਦੇ, ਕਿਉਂਕਿ ਤੁਹਾਡੀ ਮੌਜ ਬੜੀ ਹੈ, ਇੱਥੇ ਵੀ ਮੌਜਾਂ ਨਾਲ ਤੁਹਾਡੇ ਨਾਲ ਹੈ, ਜਦ ਅੱਗੇ ਜਾਵਾਂਗੇ ਉੱਥੇ ਵੀ ਤੁਸੀਂ ਨਾਲ ਹੋਵੋਗੇ। ਜਿਹਨੇ ਇੱਥੇ ਹੀ ਨਹੀਂ ਤੁਹਾਨੂੰ ਮੰਨਿਆ ਗਾਹਾਂ, ਉਹਦੀ ਤੁਸੀਂ ਮਦਦ ਨਹੀਂ ਕਰਨੀ, ਫਿਰ ਉਹ ਆਵਾਗਾਉਣ 'ਚ ਵਿਚਾਰਾ ਰੁਲਿਆ ਫਿਰਦਾ ਰਹਿੰਦਾ। ਇੱਥੇ ਦੋਸਤੀ ਪਾਓ, ਇੱਥੇ ਪ੍ਰੇਮ ਪਾਓ, ਇੱਥੇ ਗੁਰੂ ਧਾਰੋ, ਇੱਥੇ ਪਿਤਾ ਬਣਾਓ ਆਪਣਾ, ਫਿਰ ਅੱਗੇ ਪ੍ਰਲੋਕ ਵਿੱਚ ਵੀ ਇੱਥੇ ਤਾਂ ਮਾਂ ਬਾਪ ਹੈਗੇ ਆ। ਮਹਾਰਾਜ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿੱਥੇ ਤੇਰੀ ਮਾਤਾ ਨੇ, ਪਿਤਾ ਨੇ, ਪੁੱਤਰ ਨੇ, ਭਰਾਵਾਂ ਨੇ, ਇਸਤਰੀ ਨੇ ਸਹਾਇਤਾ ਨਹੀਂ ਕਰਨੀ, ਉੱਥੇ ਮਾਤਾ ਸਾਹਿਬ ਕੌਰ ਨੇ ਸਹਾਇਤਾ ਕਰਨੀ। ਉਹ ਮਾਂ ਵੱਖਰੀ ਹੈ, ਉਹ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉੱਥੇ ਸਾਹਿਬਜ਼ਾਦਿਆਂ ਨੇ, ਪੰਜਾਂ ਪਿਆਰਿਆਂ ਨੇ, 40 ਮੁਕਤਿਆਂ ਨੇ ਮਦਦ ਕਰਨੀ ਹੁੰਦੀ ਅੱਗੇ, ਉਹਨਾਂ ਨੂੰ ਤਾਂ ਮਿੱਤਰਤਾ ਹੀ ਨਹੀਂ ਪਾਈ ਉਹਨਾਂ ਨਾਲ, ਤਾਂ ਉਹਨਾਂ ਨਾਲ ਤਾਂ ਰਲੇ ਹੀ ਨਹੀਂ, ਤੂੰ ਅੰਮ੍ਰਿਤ ਹੀ ਨਹੀਂ ਛਕਿਆ, ਗਾਹਾਂ ਬਾਂਹ ਉਹਨਾਂ ਨੇ ਕਿੱਥੋਂ ਫੜ ਲੈਣੀ। ਉਹ ਜਿਹੜੇ ਸਾਡੇ ਭਰਾ ਨੇ, ਬਾਪ ਹਮਾਰਾ ਸਤਸੰਗ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਵਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸੁਬਹ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ। ਆਪਣਾ ਘਰ ਹੋਰ ਹੈ, ਮੰਦਰ ਮੇਰੇ ਸਭ ਤੇ ਉੱਚੇ, ਉਹ ਸੱਚਖੰਡ ਮੰਦਰ ਮੇਰਾ, ਦੇਸ਼ ਮੇਰੇ ਬੇਅੰਤ ਪੁੱਛੇ, ਰਾਜ ਹਮਾਰਾ ਸਦ ਹੀ ਨੇਚਲ, ਮਾਲ ਹਮਾਰਾ ਅਖੂਟ ਅਬੇਚਲ, ਸੋਭਾ ਮੇਰੀ ਸਭ ਯੁਗ ਅੰਤਰ, ਬਾਜ ਹਮਾਰੀ ਥਾਨ ਥਰੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਝ, ਪਿਤਾ ਪੂਤ ਰਲ ਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕਾ ਰੰਗ ਲੀਨੇ। ਜਾਂ ਪਿਤਾ ਜੀ ਖੁਸ਼ ਹੋ ਗਏ ਫਿਰ ਪਿਤਾ ਪੁੱਤਰ ਇੱਕੋ ਹੀ ਰੂਪ ਹੋ ਜਾਂਦੇ ਆ। ਭਾਈ ਬਿਧੀ ਚੰਦ ਨੂੰ ਨਾਲ ਲਾ ਲਿਆ ਗਲ ਦੇ, ਭਰੀ ਸੰਗਤ ਚ ਕਹਿੰਦੇ ਜਿਹਨੇ ਮੇਰੇ ਦਰਸ਼ਨ ਕਰਨੇ ਭਾਈ ਬਿਧੀ ਚੰਦ ਦੇ ਕਰ ਲਿਆ ਕਰੋ, ਹੁਣ ਅਸੀਂ ਇੱਕੋ ਹੀ ਰੂਪ ਹੋ ਗਏ। ਬਾਬਾ ਬੁੱਢਾ ਜੀ ਨੂੰ ਕਹਿੰਦੇ ਇੱਕੋ ਰੂਪ ਹਾਂ ਅਸੀਂ, ਆਪਣੇ ਗੁਰਸਿੱਖਾਂ ਨੂੰ ਆਪਣੇ ਰੂਪ ਬਣਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਪਿਓ ਕੀ ਹੁੰਦਾ, ਇੱਕ ਪੁੱਤ ਕੀ ਹੁੰਦਾ, ਆਪਾਂ ਨੂੰ ਨਹੀਂ ਪਤਾ। ਉਹ ਤਾਂ ਆਪੇ ਆਪਣੇ ਪੁੱਤਰਾਂ ਨੂੰ ਆਪਣਾ ਪੁੱਤ ਬਣਾਉਂਦੇ, ਆਪਣਾ ਲਾਡਲਾ ਮੇਰਾ ਹੈ, ਲਾਡਲਾ ਇਸ ਕਰਕੇ ਮੇਰੇ ਆਖੇ ਲੱਗਿਆ, ਆਖੇ ਨਹੀਂ ਲੱਗਦਾ ਮੇਰਾ ਲਾਡਲਾ ਨਹੀਂ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਕਹਿੰਦੇ ਰਹਿਤ ਕਰਕੇ ਹੀ ਮੈਨੂੰ ਪਿਆਰ ਕਰਦਾ, ਮੇਰੇ ਆਖੇ ਲੱਗਣ ਵਾਲਾ ਪੁੱਤ ਹੈ ਮੇਰਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਧ ਮੈਨੂੰ ਆਵਰਨਾ ਜਾਣਨੇ ਆ, ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਿਆ, ਮੈਂ ਤੁਹਾਨੂੰ ਹੀ ਜਾਣਿਆ। ਜਿਸ ਕਹੋ ਤੂੰ ਪ੍ਰਭ ਭਇਆ ਸਹਾਈ, ਤਿਸ ਤੱਤੀ ਵਾਹੁ ਨਾ ਲੱਗੈ ਕਾਈ। ਇਹ ਵਾਹਿਗੁਰੂ ਜਿਸ ਨੂੰ ਤੁਸੀਂ ਸਹਾਇਤਾ ਕਰਨ ਵਾਲੇ ਹੋਏ ਹੋ ਨਾ, ਉਹਨੂੰ ਕਿਸੇ ਕਿਸਮ ਦੀ ਤੱਤੀ ਹਵਾ ਲੱਗਦੀ ਨਹੀਂ, ਕੋਈ ਦੁੱਖ ਨਹੀਂ ਲੱਗਦਾ। ਨਰਕਾਂ ਦੀ ਹਵਾ, ਪ੍ਰਸੂਤਾ ਪਾਉਣ ਦੀ ਹਵਾ, ਤੱਤੀ ਹਵਾ, ਵਿਕਾਰਾਂ ਦੀ ਹਵਾ, ਕਹਿੰਦੇ ਇਹਦੀ ਹਵਾ ਵਿਗੜ ਗਈ, ਹੁਣ ਹਵਾ ਹੋਰ ਹੋ ਗਈ, ਹੁਣ ਜ਼ਮਾਨਾ ਬਦਲ ਗਿਆ, ਤੱਤੀ ਹਵਾ ਨਹੀਂ ਲੱਗਦੀ, ਠੰਡੀ ਹਵਾ ਵੀ ਨਹੀਂ ਲੱਗਦੀ। ਜੇ ਤੱਤੀ ਕਹੀ ਹੈ ਤਾਂ ਠੰਡੀ ਵੀ ਨਹੀਂ ਲੱਗਦੀ। ਠੰਡੀ ਹਵਾ ਕਿਹੜਾ ਸੁੱਖ ਦਿੰਦੀ ਹੈ, ਜਦ ਬਾਹਲੀ ਸ਼ੀਤ ਲਹਿਰ ਚੱਲਦੀ ਹੈ, ਬੰਦਿਆਂ ਨੂੰ ਜਮਾ ਕੇ ਰੱਖ ਦਿੰਦੀ ਹੈ 0 ਡਿਗਰੀ ਤੋਂ ਥੱਲੇ ਵਾਲੀ, ਉਹ ਵੀ ਤਾਂ ਤੱਤੀ ਹਵਾ ਹੀ ਹੈ ਕਿਤਨਾ ਦੀ। ਮਹਾਰਾਜ ਕਹਿੰਦੇ ਨੇ ਮੈਂ ਆਪਣਿਆਂ ਨੂੰ ਬਚਾ ਕੇ ਰੱਖਦਾ ਹਰ ਦੁੱਖ ਤੋਂ, ਹਰ ਤਕਲੀਫ ਤੋਂ, ਜਿਹੜੇ ਮੇਰੇ ਸ਼ਰਨ ਪੈ ਜਾਂਦੇ ਨੇ। ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਪ ਪ੍ਰਗਟਾ ਬਣਿਆ। ਹੇ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਸਰਨ ਪਿਆ ਹੋਇਆਂ ਨੂੰ ਸੁੱਖ ਦੇਣ ਵਾਲੇ ਹੋ। ਜਿਨ੍ਹਾਂ ਨੇ ਸਤਸੰਗਤ ਬੈਠ ਕੇ ਨਾਮ ਜਪਿਆ ਉਹਨਾਂ ਨੂੰ ਤੁਸੀਂ ਪ੍ਰਗਟ ਹੋ ਜਾਂਦੇ ਹੋ, ਫਿਰ ਤੁਸੀਂ ਉਹਨਾਂ ਨੂੰ ਪ੍ਰਗਟ ਕਰ ਦਿੰਦੇ ਹੋ, ਦੋਨੋਂ ਹੀ ਗੱਲਾਂ ਨੇ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋਂ ਚੌਂਕੁੰਟ ਜਾਣੈ ਮਨ ਹੈ। ਮਹਾਰਾਜ ਕਹਿੰਦੇ ਨੇ ਕਿ ਨਾਮ ਜਪਣ ਵਾਲਾ ਪਹਿਲਾਂ ਮੈਨੂੰ ਪ੍ਰਗਟ ਕਰਦਾ, ਜਦੋਂ ਮੈਂ ਉਹਨੂੰ ਦਰਸ਼ਨ ਦਿੰਦਾ ਫਿਰ ਮੈਂ ਸੋਚਦਾ ਸਾਰੀ ਦੁਨੀਆਂ ਤਾਂ ਮਾਇਆ ਵਾਂਗਰ ਲੱਗੀ ਹੋਈ ਹੈ, ਇਹਨੇ ਇੰਨੀ ਕਮਾਈ ਕੀਤੀ ਹੈ, ਹੁਣ ਇਹਨੂੰ ਵੀ ਪ੍ਰਗਟ ਕਰਾਂ ਦੁਨੀਆਂ 'ਚ, ਇਹਦੇ ਵੀ ਆਦਰ ਮਾਣ ਕਰਾਈਏ, ਫਿਰ ਉਹਨੂੰ ਵੀ ਪ੍ਰਗਟ ਕਰ ਦਿੰਦੇ ਆਪ ਹੀ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਦਰੇ। ਤਾਂ ਮਹਾਰਾਜ ਕਹਿੰਦੇ ਨੇ ਫਿਰ ਮੈਂ ਉਹਨੂੰ ਪ੍ਰਗਟ ਕਰਦਾ। ਤੂੰ ਊਚ ਅਥਾਹ ਅਪਾਰ ਅਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ। ਤੂੰ ਸਾਰਿਆਂ ਤੋਂ ਉੱਚਾ ਹੈ, ਅਥਾਹ ਹੈ, ਬਹੁਤ ਉੱਚਾ ਪਹਾੜ ਜਿੱਦਾ, ਅਥਾਹ ਡੂੰਘਾ ਸਮੁੰਦਰ ਵਰਗਾ, ਅਪਾਰ ਜਿਹਦਾ ਕੋਈ ਅੰਤ ਹੀ ਨਹੀਂ, ਜਿਵੇਂ ਆਕਾਸ਼ ਦਾ ਕੋਈ ਪਤਾ ਕਿੱਦਾਂ ਕੁ ਵੱਡਾ ਹੈ, ਅਤੇ ਅਮੋਲਕ ਹੈ। ਤੂੰ ਸੱਚਾ ਮਾਲਕ ਹੈ ਸਾਡਾ, ਤੂੰ ਸੱਚਾ ਸਾਹਿਬ ਹੈ, ਜੋ ਆਪ ਜੀ ਦਾ ਦਾਸ ਹੈ, ਮੈਂ ਉਹਦਾ ਗੋਲਾ, ਮੈਂ ਤੇਰੇ ਦਾਸਾਂ ਦਾ ਦਾਸ, ਮੈਂ ਤੇਰੇ ਦਾਸਾਂ ਦਾ ਗੋਲਾ, ਕਿਉਂਕਿ ਦਾਸ ਵੱਡਾ, ਮੁੱਲ ਖਰੀਦੀ ਲਾਲਾ ਗੋਲਾ। ਇੱਕ ਤਾਂ ਹੁੰਦੇ ਨੇ ਚਾਕਰ ਨੌਕਰ, ਪੈਸਾ ਲੈ ਕੇ ਨੌਕਰੀ ਕਰਦੇ, ਇੱਕ ਚਾਕਰ ਚਾਅ ਨਾਲ ਸੇਵਾ ਕਰਦੇ ਨੇ, ਉਹ ਦਾਸ ਹੁੰਦੇ ਨੇ। ਦਾਸਾ ਭਾਵ ਨੂੰ ਧਾਰਨ ਕੀਤਾ ਜਿਨ੍ਹਾਂ ਨੇ, ਦਾਸਾ ਭਾਵ ਅੰਦਰ ਮਨ ਚ ਦਾਸ, ਮੂੰਹ ਨਾਲ ਦਾਸ ਕਹਿਣਾ ਅਲੱਗ ਗੱਲ ਹੈ, ਅੰਦਰ ਦਾਸਾ ਭਾਵ ਹੋਣਾ ਅਲੱਗ ਗੱਲ ਹੈ। ਅੰਦਰ ਜਿਨ੍ਹਾਂ ਦਾਸਾ ਭਾਵ ਧਾਰਿਆ ਹੈ, ਮੈਂ ਉਹਦਾ ਵੀ ਜੋੜੇ ਝਾੜਨ ਵਾਲਾ ਗੋਲਾ। ਗੋਲਾ ਹੁੰਦਾ ਜਿਹਨੂੰ ਮੁੱਲ ਖਰੀਦ ਲਿਆਉਂਦੇ ਸੀ ਲੋਕ, ਫਿਰ ਸਾਰੀ ਜ਼ਿੰਦਗੀ ਕੰਮ ਕਰਾਈ ਜਾਣਾ, ਰੋਟੀ ਦੇਈ ਜਾਣੀ, ਬਸ ਉਹ ਗੋਲੇ। ਅਸੀਂ ਤੇਰੇ ਦਾਸਾਂ ਦੇ ਵੀ ਗੋਲੇ ਹਾਂ ਜੀ। ਤੂੰ ਮੀਰਾ ਸਾਚੀ ਠਕੁਰਾਈ, ਨਾਨਕ ਬਲ ਬਲ ਜਾ ਬਣਿਆ। ਇਹ ਸੱਚੇ ਪਾਤਸ਼ਾਹ ਤੂੰ ਮੀਰਾ ਤੋਂ ਪਾਤਸ਼ਾਹ ਹੈ, ਤੇਰੀ ਜਿਹੜੀ ਠਕੁਰਾਈ ਹੈ ਨਾ, ਰਾਜਧਾਨੀ ਪਾਤਸ਼ਾਹੀ ਸੱਚੀ ਹੈ, ਸੱਚਖੰਡ, ਮੈਂ ਆਪ ਜੀ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ।
ਆਜ ਮਹੱਲਾ ਪੰਜਵਾ, ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਬਖਤਾ, ਕੌਣ ਸੋ ਗਿਰਹੀ, ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਕੌਣ ਸੋ ਮੁਕਤਾ, ਕੌਣ ਸੋ ਜੁਗਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ, ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈੱਟ ਦੇ ਰਾਹੀਂ ਰੇਡੀਓ ਹਮ ਸਫ਼ਰ, ਰੇਡੀਓ ਗੀਤ ਸੰਗੀਤ ਦੇ ਰਾਹੀਂ ਕਥਾ ਸ੍ਰਵਣ ਕਰ ਰਹੇ ਸਾਧ ਸੰਗਤ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 131 ਅੰਗ ਦੇ 36ਵਾਂ ਸ਼ਬਦ ਮਾਝ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਪਹਿਲਾਂ ਚਾਰ ਪੌੜੀਆਂ ਵਿੱਚ 24 ਪ੍ਰਸ਼ਨ ਜੋ ਜਗਿਆਸੂ ਵੱਲੋਂ ਮਹਾਰਾਜ ਅੱਗੇ ਬੇਨਤੀ ਰੂਪ ਵਿੱਚ ਕੀਤੇ ਹਨ, ਫਿਰ ਉਸ ਤੋਂ ਅਗਲੀਆਂ ਚਾਰ ਪੌੜੀਆਂ ਜਿਨ੍ਹਾਂ ਦੇ ਵਿੱਚ ਉੱਤਰ ਦੇਣਗੇ, ਬਖਸ਼ਿਸ਼ ਕਰਦੇ ਨੇ ਮਹਾਰਾਜ। ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਸੰਸਾਰ ਵਿੱਚ ਮੁਕਤ ਰੂਪ ਕੌਣ ਹੈ? ਪਰਮਾਤਮਾ ਨਾਲ ਜੁਗਤਾ ਤੋਂ ਭਾਵ ਹੁੰਦਾ ਜੁੜਿਆ ਹੋਇਆ ਕੌਣ ਹੈ? ਕੌਣ ਸੋ ਗਿਆਨੀ ਕੌਣ ਸੋ ਬਖਤਾ, ਸ੍ਰੇਸ਼ਟ ਗਿਆਨਵਾਨ ਕੌਣ ਹੈ? ਗਿਆਨੀ ਸ੍ਰੇਸ਼ਟ ਵਕਤਾ ਕੌਣ ਹੈ? ਪਰਮੇਸ਼ਰ ਦੇ ਜਸ ਨੂੰ ਉਚਾਰਨ ਵਾਲਾ ਬਖਤਾ, ਜਿਸ ਨੂੰ ਕਹਿੰਦੇ ਨੇ ਮੁੱਖ ਵਿੱਚੋਂ ਉਹਨੇ ਇਹ ਗੱਲ ਨੂੰ ਕਿਹਾ ਹੈ, ਜੋ ਬਖਤਾ ਹੈ ਕਹਿਣ ਵਾਲਾ ਹੁੰਦਾ, ਸਰੋਤਾ ਸੁਣਨ ਵਾਲਾ ਹੁੰਦਾ। ਸੋ ਇਸ ਕਰਕੇ ਕੌਣ ਸੋ ਗਿਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਸ੍ਰੇਸ਼ਟ ਧੰਤਾ ਯੋਗ ਗ੍ਰਿਸਤੀ ਕੌਣ ਹੈ? ਧੰਤਾ ਦੇ ਯੋਗ ਜੋ ਸਾਧੂ ਕੌਣ ਹੈ? ਅਤੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਕੌਣ ਪ੍ਰਾਪਤ ਕਰਦਾ, ਕੌਣ ਪਾਉਂਦਾ? ਕਿਨ ਬਿਦ ਵਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ, ਸੰਸਾਰ ਵਿੱਚ ਕਿਸ ਪ੍ਰਕਾਰ ਇਹ ਜੀਵ ਬੰਨਿਆ ਜਾਂਦਾ, ਕਿਉਂ ਇੱਥੇ ਬੰਧਿਆ ਜਾਂਦਾ, ਕਿਉਂ ਨਹੀਂ ਨਿਕਲ ਸਕਦਾ, ਇਹ ਕਿਸ ਪ੍ਰਕਾਰ ਬੰਧਨਾਂ ਤੋਂ ਫਿਰ ਛੁੱਟਦਾ ਹੈ, ਫਿਰ ਕਿਸ ਤਰੀਕੇ ਨਾਲ ਇਹ ਜੀਵ ਦਾ ਆਉਣਾ ਜਾਣਾ ਜੰਮਣਾ ਮਰਨਾ ਖਤਮ ਹੋ ਜਾਂਦਾ, ਕੌਣ ਕਰਮ ਕੌਣ ਨਹਿ ਕਰਮਾ, ਕੌਣ ਸੋ ਕਹਿ ਕਹਾਏ ਜੀਉ। ਜਿਹੜੇ ਕਰਮ ਕਰਨੇ ਨੇ ਵਧੀਆ ਚੰਗੇ ਕਰਮ ਕਰਨੇ ਨੇ ਉਹ ਕੌਣ ਕਰਦਾ? ਫਿਰ ਕਰਮਾਂ ਤੋਂ ਰਹਿਤ ਕੌਣ ਹੈ? ਨਿਹ ਕਰਮਾ ਇੱਕ ਹੁੰਦੇ ਨੇ, ਕੌਣ ਕਰਮ ਅਤੇ ਕੌਣ ਨਹਿ ਕਰਮਾ। ਇੱਕ ਤਾਂ ਉਹ ਹੁੰਦੇ ਨੇ ਜਿਹੜੇ ਸਕਾਮ ਕਰਮ ਕਰਦੇ ਨੇ, ਇੱਕ ਨਿਹ ਕਰਮੀ ਨੇ ਨਿਸ਼ਕਾਮੀ ਨੇ ਜਿਹੜੇ, ਅਥਵਾ ਜਾਂ ਕੋਈ ਕਰਮ ਕਰਦਾ ਹੈ ਇੱਕ ਕੋਈ ਨਹੀਂ ਕਰਦਾ, ਉਹ ਕੌਣ ਪੁਰਸ਼ ਹੈ ਜੋ ਪਰਮੇਸ਼ੁਰ ਦੇ ਜਸ ਨੂੰ ਆਪ ਕਹਿੰਦਾ ਹੈ? ਕੌਣ ਸੋ ਕਹਿ ਕਹਾਏ ਜੀਓ ਅਤੇ ਹੋਰਨਾਂ ਪਾਸੋਂ ਕਹਾਉਂਦਾ? ਕੌਣ ਸੋ ਸੁਖੀ ਆ ਕੌਣ ਸੋ ਦੁਖੀ ਆ, ਕੌਣ ਸੋ ਸਨਮੁਖ ਕੌਣ ਵੇ ਮੁਖੀ ਆ, ਸੰਸਾਰ ਵਿੱਚ ਸੁਖੀ ਕੌਣ ਹੈ ਅਤੇ ਦੁਖੀ ਕੌਣ ਹੈ, ਪਰਮੇਸ਼ੁਰ ਦੇ ਸਨਮੁਖ ਕੌਣ ਹੈ ਅਤੇ ਬੇਮੁਖ ਕੌਣ ਹੈ ਪਰਮੇਸ਼ੁਰ ਤੋਂ? ਕਿਨ ਬਿਦ ਮਿਲੀ ਹੈ ਕਿਨ ਬਿਦ ਵਿਛੁਰਾ, ਇਹ ਬਿਦ ਕੌਣ ਪ੍ਰਗਟਾਏ ਜੀਓ? ਕਿਸ ਵਿਧੀ ਦੇ ਨਾਲ ਪਰਮੇਸ਼ੁਰ ਦਾ ਮਿਲਾਪ ਹੁੰਦਾ ਹੈ, ਕਿਸ ਤਰੀਕੇ ਸੇ ਉਹ ਨਾਲੋਂ ਫਿਰ ਵਿਛੜਦਾ ਹੈ ਜੀਵ, ਇਸ ਵਿਧੀ ਨੂੰ ਢੰਗ ਤਰੀਕੇ ਨੂੰ ਕੌਣ ਪ੍ਰਗਟ ਕਰਦਾ, ਜ਼ਾਹਰ ਕੌਣ ਕਰਦਾ? ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਹਿਤਾ, ਉਹ ਕਿਹੜਾ ਅੱਖਰ ਹੈ ਜਿਸ ਕਰਕੇ ਦੌੜਦਾ ਮਨ ਜਿਹੜਾ ਸਥਿਰ ਹੋ ਜਾਂਦਾ, ਇੱਕ ਜਗ੍ਹਾ ਟਿਕ ਜਾਂਦਾ? ਉਹ ਕਿਹੜਾ ਉਪਦੇਸ਼ ਹੈ ਜਿਸ ਕਰਕੇ ਦੁੱਖ ਸੁੱਖ ਨੂੰ ਸਮ ਕਰਕੇ ਸਹਾਰਦਾ ਹੈ? ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ, ਕਿਨ ਬਿਦ ਕੀਰਤਨ ਗਾਏ ਜੀਉ, ਉਹ ਸ੍ਰੇਸ਼ਟ ਚਾਲ ਕਿਹੜੀ ਹੈ ਜਿਸ ਕਰਕੇ ਪਾਰ ਬ੍ਰਹਮ ਨੂੰ ਧਿਆਉਂਦਾ, ਕਿਸ ਵਿਧੀ ਦੇ ਨਾਲ ਉਹਦੇ ਕੀਰਤਨ ਨੂੰ ਗਾਉਂਦੇ ਨੇ? ਸੋ ਇੱਥੋਂ ਤੱਕ ਇਹ 24 ਪ੍ਰਸ਼ਨ ਜਗਿਆਸੂ ਵੱਲੋਂ ਕੀਤੇ ਹੋਏ ਆਏ ਨੇ। ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਪ੍ਰਸ਼ਨਾਂ ਦਾ ਜੋ ਉੱਤਰ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸੰਸਾਰ ਦੇ ਵਿੱਚ ਜਿਹੜੇ ਨੇ ਉਹ ਗੁਰਮੁਖ ਹੀ ਮੁਕਤ ਰੂਪ ਨੇ। ਗੁਰਮੁਖ ਦੀ ਵਿਆਖਿਆ ਕਈ ਵਾਰ ਸਤਿਗੁਰੂ ਮਹਾਰਾਜ ਕਰ ਚੁੱਕੇ ਨੇ। ਗੁਰਮੁਖ ਕਾਫੀ ਵੱਡੀ ਉੱਚੀ ਹਸਤੀ ਉੱਚੀ ਅਵਸਥਾ ਹੈ। ਗੁਰਮੁਖੀ ਜਿਹੜੇ ਉਹ ਪਰਮਾਤਮਾ ਨਾਲ ਜੁਗਤਾ ਤੋਂ ਭਾਵ ਜੁੜਿਆ ਹੋਇਆ, ਮੁਖੀ ਗੁਰੂ ਲਾ ਲਓ ਜਾਂ ਗੁਰਮੁਖ ਬ੍ਰਹਮ ਗਿਆਨੀ ਜਾਂ ਗੁਰੂ ਦੇ ਅਨੁਸਾਰ ਚੱਲਣ ਵਾਲਾ ਗੁਰਮੁਖ ਪਿਆਰਾ, ਗੁਰਮੁਖ ਗਿਆਨੀ ਗੁਰਮੁਖ ਬਖਤਾ।
ਜਿਹੜਾ ਸ੍ਰੇਸ਼ਟ ਗਿਆਨਵਾਨ ਹੈ ਇਹ ਵੀ ਅਸਲ ਵਿੱਚ ਗੁਰਮੁਖੀ ਹੁੰਦਾ ਅਤੇ ਗੁਰਮੁਖੀ ਸ੍ਰੇਸ਼ਟ ਵਕਤਾ ਹੈ, ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਨ ਵਾਲਾ। ਧੰਨ ਗ੍ਰਹਿ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ। ਗੁਰਮੁਖ ਗ੍ਰਿਸਤੀ ਧੰਨਤਾ ਦੇ ਯੋਗ ਹੈ। ਮੁੱਖ ਰੂਪ ਦੇ ਵਿੱਚ ਸਤਿਗੁਰੂ ਗੁਰਮੁਖ ਨੂੰ ਹੀ ਸਾਰਾ ਕੁਛ ਕਹਿੰਦੇ ਨੇ ਕਿ ਅਸਲ ਢੰਗ ਨਾਲ ਉਹੀ ਗ੍ਰਿਸਤ ਮਾਰਗ ਨੂੰ ਚਲਾ ਸਕਦਾ ਅਤੇ ਗੁਰਮੁਖ ਸਾਧੂ ਹੀ ਧੰਨਤਾ ਯੋਗ ਹੈ। ਗੁਰਮੁਖ ਹੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਂਦਾ। ਹਉ ਮੈਂ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਤੂਟਾ। ਮਹਾਰਾਜ ਕਹਿੰਦੇ ਹੰਗਤਾ ਮਮਤਾ ਕਰਕੇ ਵੱਧਦਾ ਜਾਂਦਾ ਪਰ ਗੁਰਮੁਖਤਾ ਕਰਕੇ ਬੰਧਨਾਂ ਤੋਂ ਛੁੱਟਦਾ। ਪਹਿਲਾਂ ਪ੍ਰਸ਼ਨ ਕੀਤਾ ਸੀ ਕਿ ਬੰਨਿਆ ਹੋਇਆ ਕੌਣ ਹੈ ਦੁਨੀਆਂ 'ਚ, ਕਿਨ ਵਿਧ ਵਾਧਾ ਕਿਨ ਵਿਧ ਛੂਟਾ। ਇਹ ਜੀਵ ਕਿਹੜੀ ਗੱਲ ਕਰਕੇ ਦੁਨੀਆਂ ਦੇ ਅੰਦਰ ਵੱਧਦਾ ਜਾਂਦਾ ਬੰਨਿਆ ਜਾਂਦਾ ਹੈ? ਮਹਾਰਾਜ ਕਹਿੰਦੇ ਹੰਗਤਾ ਮਮਤਾ ਕਰਕੇ ਬੰਨਿਆ ਜਾਂਦਾ ਅਤੇ ਜਦੋਂ ਗੁਰੂ ਨੂੰ ਮਿਲ ਕੇ ਗੁਰਮੁਖ ਬਣ ਜਾਂਦਾ ਹੈ, ਸੁਭਾਅ ਗੁਰਮੁਖਾਂ ਵਾਲਾ ਬਣ ਜਾਂਦਾ, ਗੁਰਮੁਖਤਾ ਕਰਕੇ ਬੰਧਨਾਂ ਤੋਂ ਛੁੱਟਦਾ। ਸੁਭਾਵ ਬਦਲਦਿਆਂ ਬਦਲਦਿਆਂ ਬਹੁਤ ਸਮਾਂ ਲੱਗ ਜਾਂਦਾ ਕਿਉਂਕਿ ਇੰਨੀ ਸਿੱਖਿਆ ਲੈਣੀ ਬਹੁਤ ਔਖੀ, ਕਹਿਣਾ ਬੜਾ ਸੌਖਾ। ਸਿੱਖ ਸਿੰਘ ਖਾਲਸਾ ਇਹ ਜਿਹੜੀਆਂ ਚੀਜ਼ਾਂ, ਗੁਰਮੁਖ ਪਿਆਰਾ ਜਾਂ ਹੋਰ ਅੱਖਰ ਜਿਹੜੇ ਬਣਾਏ, ਹਰੇਕ ਨੂੰ ਕਹਿ ਦਿੱਤੇ ਸੌਖੇ ਆ, ਪਰ ਸਿੱਖੀ ਨੂੰ ਕਮਾਉਂਦਿਆਂ ਕਮਾਉਂਦਿਆਂ ਕਈ ਕਈ ਜਨਮ ਲੰਘ ਜਾਂਦੇ। ਕਿਸੇ ਕਿਸੇ ਜੀਵ ਨੂੰ ਸਤਿਗੁਰੂ ਸੋਝੀ ਪਾ ਕੇ ਅੰਦਰ ਗਿਆਨ ਦੇ ਦੇਣ, ਉਹ ਇੱਕ ਅਲੱਗ ਗੱਲ ਹੈ। ਗੁਰਮੁਖ ਆਵਣ ਜਾਵਣ ਤੂਟਾ, ਮਹਾਰਾਜ ਕਹਿੰਦੇ ਗੁਰਮੁਖਤਾ ਕਰਕੇ ਜੀਵ ਦਾ ਆਉਣਾ ਜਾਣਾ ਜੰਮਣਾ ਮਰਨਾ ਟੁੱਟ ਜਾਂਦਾ। ਗੁਰਮੁਖ ਕਰਮ ਗੁਰਮੁਖ ਨਿਹ ਕਰਮਾ, ਗੁਰਮੁਖ ਕਰੈ ਸੋ ਸੁਭਾਏ ਜੀਉ। ਜਿਹੜੇ ਗੁਰਮੁਖੀ ਆ ਉਹ ਸ੍ਰੇਸ਼ਟ ਕਰਮਾਂ ਨੂੰ ਕਰਦੇ ਆ। ਗੁਰਮੁਖੀ ਹੀ ਸਕਾਮ ਕਰਮਾਂ ਤੋਂ ਨਿਹ ਕਰਮਾਂ, ਨਿਹ ਤੋਂ ਭਾਵ ਰਹਿਤ ਨੇ, ਕਿਉਂਕਿ ਇੱਥੇ ਕਰਮ ਆਏ ਜਿਹੜੇ ਗੁਰਮੁਖ ਸ੍ਰੇਸ਼ਟ ਕਰਮਾਂ ਨੂੰ ਕਰਦਾ ਅਤੇ ਸਕਾਮ ਕਰਮਾਂ ਤੋਂ ਰਹਿਤ ਰਹਿੰਦਾ। ਇੱਕ ਜਿਹੜੇ ਆਉਂਦੇ ਨੇ ਨਿੱਤ ਕਰਮ, ਨਮਿਤ ਕਰਮ, ਪ੍ਰਾਇਸ਼ਚਿਤ ਕਰਮ, ਹੋਰ ਸਾਰੇ ਜਿਹੜੇ ਪ੍ਰਕਾਰ ਦੇ ਕਰਮ ਨੇ, ਇੱਕ ਸਮਾਂ ਐਸਾ ਆਉਂਦਾ ਜਦੋਂ ਅਵਸਥਾ ਬਣ ਜਾਂਦੀ ਹੈ ਉਹਦੇ ਵਿੱਚ ਜਾ ਕੇ ਸਾਰੇ ਕਰਮਾਂ ਤੋਂ ਹੀ ਮੁਕਤ ਹੋ ਜਾਂਦਾ, ਬੰਧਨ ਮੁਕਤ, ਕਰਮ ਤੋਂ ਮੁਕਤ, ਮਾਇਆ ਤੋਂ ਮੁਕਤ, ਕਲਯੁਗ ਤੋਂ ਮੁਕਤ, ਵਿਘਨ ਤੋਂ ਮੁਕਤ। ਗੁਰਮੁਖ ਪਿਆਰੇ ਫਿਰ ਸਾਰੇ ਪਾਸਿਓਂ ਹੀ ਮੁਕਤ ਹੋ ਕੇ ਉਹਨਾਂ 'ਤੇ ਕਿਰਪਾ ਹੋ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਫਿਰ ਗੁਰਮੁਖ ਆਪ ਹੀ ਸੁਭਾਏ ਹੁੰਦਾ ਸ੍ਰੇਸ਼ਟ ਪ੍ਰੇਮ ਨਾਲ ਪਰਮੇਸ਼ੁਰ ਦੇ ਜਸ ਨੂੰ ਉਚਾਰਨ ਕਰਦੇ ਨੇ ਅਤੇ ਹੋਰਾਂ ਕੋਲੋਂ ਵੀ ਜਸ ਕਰਵਾਉਂਦੇ ਨੇ। ਉਹ ਇਸ ਕਰਕੇ ਕਿ ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਪਰਉਪਕਾਰੀ ਜਿਹਾ ਸੁਭਾਅ ਬਣ ਜਾਂਦਾ, ਵੀ ਜਿਵੇਂ ਪਰਉਪਕਾਰੀ ਮਾਂ ਹੁੰਦੀ ਹੈ ਆਪਣੇ ਮੂੰਹ ਵਿੱਚੋਂ ਕੱਢ ਕੇ ਬੁਰਕੀ ਦੇਣੀ ਨਿਆਣੇ ਨੂੰ, ਇੱਕ ਸੁਭਾਅ ਇੱਕੋ ਅੰਗੀ ਲੈਣਾ ਵੀ ਜਦੋਂ ਕਿਸੇ ਨਾਲ ਸਾਡਾ ਪ੍ਰੇਮ ਹੁੰਦਾ, ਪਿਆਰ ਹੁੰਦਾ, ਬਾਲ ਬੱਚਾ ਹੈ, ਰਿਸ਼ਤੇਦਾਰ, ਚੰਗੀ ਚੀਜ਼ ਦੇਖਦਿਆਂ ਸਾਡੇ ਮਨ ਦੇ ਵਿੱਚ ਆਉਂਦਾ ਆਹ ਆਪਾਂ ਉਹਦੇ ਲਈ ਲੈ ਚੱਲੀਏ, ਆਹ ਚੀਜ਼ ਆਪਣੇ ਬੱਚਿਆਂ ਨੂੰ ਲੈ ਕੇ ਦਈਏ। ਜਦੋਂ ਕੋਈ ਚੀਜ਼ ਖਾਂਦੇ ਹਾਂ ਤਾਂ ਬੜੀ ਸਵਾਦ ਲੱਗਦੀ ਹੈ, ਆਹ ਆਪਣੇ ਬੱਚਿਆਂ ਨੂੰ ਦਈਏ, ਇਹ ਬਹੁਤ ਸਵਾਦ ਹੈ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਗੁਰਮੁਖ ਦੇ ਅੰਦਰ ਪਰਉਪਕਾਰੀ ਭਾਵਨਾ ਹੋ ਜਾਂਦੀ ਹੈ। ਉਹ ਪਰਿਵਾਰ ਦੀ ਤਾਂ ਘੱਟ ਹੀ ਗੱਲ ਕਰਦੇ ਨੇ, ਉਹ ਸੰਗਤ ਦੀ, ਪ੍ਰੇਮੀਆਂ ਦੀ ਗੱਲ ਫਿਰ, ਵੀ ਆਹ ਚੀਜ਼ ਸੰਗਤ ਨੂੰ ਦੱਸਣੀ ਚਾਹੀਦੀ ਆ, ਸੰਗਤ ਦਾ ਭਲਾ ਕਰੀਏ, ਜਿਹੜੇ ਦੁਖੀ ਨੇ ਉਹਨਾਂ ਨੂੰ ਨਾਮ ਜਪਾਈਏ, ਸੋ ਸੇਵਾ ਕਰਨ ਲਾਈਏ। ਉਹ ਫਿਰ ਸੰਸਾਰ ਦੇ ਅੰਦਰ ਵੰਡਦੇ ਨੇ ਸਾਰੀਆਂ ਚੀਜ਼ਾਂ, ਦੂਜੇ ਕੋਲੋਂ ਸੇਵਾ ਕਰਾਉਣੀ, ਦੂਜੇ ਤੋਂ ਸਿਮਰਨ ਕਰਾਉਣਾ, ਜਿਹੜੇ ਅੱਛੇ ਜਗਿਆਸੂ ਨੇ ਉਹਨਾਂ ਉੱਤੇ ਮਿਹਰ ਹੁੰਦੀ ਹੈ। ਗੁਰਮੁਖ ਸੁਖੀ ਆ, ਮਨਮੁਖ ਦੁਖੀ ਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀ ਆ। ਸੰਸਾਰ ਵਿੱਚ ਗੁਰਮੁਖ ਸੁਖੀ ਹੈ, ਮਨਮੁਖ ਜਿਹੜਾ ਹੈ ਉਹ ਦੁਖੀ ਰਹਿੰਦਾ ਹਮੇਸ਼ਾ, ਅਤੇ ਗੁਰਮੁਖ ਸਨਮੁਖ, ਕਿਉਂਕਿ ਗੁਰਮੁਖ ਪਰਮੇਸ਼ਰ ਦੇ ਸਨਮੁਖ ਰਹਿੰਦਾ ਹਮੇਸ਼ਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਾ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਫਿਰ ਜਿਹੜਾ ਮਨਮੁਖ ਦਾ ਲੱਛਣ ਹੈ। ਆਨੰਦ ਸਾਹਿਬ ਦੇ ਵਿੱਚ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੁਣ ਸਨਮੁਖ ਦਾ ਲੱਛਣ ਹੈ, ਹੋਵੇ ਤਾਂ ਸਨਮੁਖ ਸਿੱਖ ਕੋਈ। ਸਨਮੁਖ ਕੌਣ ਹੁੰਦਾ ਮਹਾਰਾਜ? ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਧਿਆਇ ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹਿ ਭਰਨਾ, ਗੁਰਬਿਨਾਵਰ ਨਾ ਜਾਣਾ ਕੋਏ, ਕਹਿ ਨਾਮ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਇੱਥੇ ਦੱਸਿਆ ਗੁਰਮੁਖ ਸੁਖੀ ਆ, ਮਨਮੁਖ ਦੁਖੀ ਆ, ਗੁਰਮੁਖ ਸਨਮੁਖ ਅਤੇ ਮਨਮੁਖ ਵੇਮੁਖੀ ਆ। ਇਸ ਕਰਕੇ ਇਹ ਆਨੰਦ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਦੱਸੀਆਂ ਹੋਈਆਂ ਦੋਵੇਂ ਅਵਸਥਾ ਹੀ, ਕਿਉਂਕਿ ਮਨਮੁਖ ਪਰਮੇਸ਼ਰ ਤੋਂ ਬੇਮੁਖ ਹੈ ਹਮੇਸ਼ਾ ਹੀ। ਗੁਰਮੁਖ ਮਿਲੀਐ ਮਨਮੁਖ ਵਿਛੜੈ, ਗੁਰਮੁਖ ਬਿਧ ਪ੍ਰਗਟਾਏ ਜੀਓ। ਗੁਰਮੁਖਤਾ ਕਰਕੇ ਪਰਮੇਸ਼ਰ ਨਾਲ ਮਿਲਾਪ ਹੁੰਦਾ ਬੰਦੇ ਦਾ, ਗੁਰਮੁਖ ਬਣਨਾ ਚਾਹੀਦਾ। ਅਤੇ ਗੁਰਮੁਖ ਪਿਆਰਿਆਂ ਕੋਲ ਬਹਿ ਕੇ ਗੁਰਮੁਖਤਾ ਦੇ ਲੱਛਣ ਸਿੱਖਣੇ ਪੈਂਦੇ ਨੇ। ਬਹੁਤ ਦੂਰ ਬੈਠੇ ਹਾਂ ਆਪਾਂ, ਮਤਾਂ ਕੋਈ ਜਾਣੇ ਕਿ ਅਸੀਂ ਬੜੀ ਨੇੜੇ ਹਾਂ। ਜਿੰਨੀਆਂ ਚੀਜ਼ਾਂ ਸਿੱਖਣੀਆਂ ਨੇ, ਜਦ ਤੱਕ ਆਪਾਂ ਸਾਰੀ ਕਥਾ ਨਹੀਂ ਸੁਣ ਲੈਂਦੇ, ਸਾਰਾ ਇਤਿਹਾਸ ਨਹੀਂ ਸੁਣ ਲੈਂਦੇ, ਉਦੋਂ ਤੱਕ ਤਾਂ ਆਪਾਂ ਨੇੜੇ ਤੇੜੇ ਵੀ ਨਹੀਂ ਖੜਨਾ। ਬਹੁਤ ਕੁਛ ਦੂਰ ਹੈ, ਕਿਉਂਕਿ ਆਪਾਂ ਸੰਸਾਰ ਦੇ ਪ੍ਰਭਾਵ ਥੱਲੇ, ਦੁਨੀਆਂ ਜਿਵੇਂ ਜਿਉਂਦੀ ਆਪਾਂ ਉਸ ਤਰ੍ਹਾਂ ਦੁਨੀਆਂ ਦੇ ਨਾਲ ਹੀ ਮਿਲ ਜਾਂਦੇ ਹਾਂ। ਸਤਿਗੁਰੂ ਨੇ ਕਿਹਾ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸੇ ਨੂੰ ਚਾਹੀਦਾ ਸੀ ਕਿ ਮਨਮੁਖ ਬਿਰਤੀ ਤੋਂ ਪਰੇ ਰਹਿੰਦਾ, ਮਨਮੁਖਾਂ ਤੋਂ ਦੂਰ ਰਹਿੰਦਾ, ਪਰ ਇਹ ਬੇਮੁਖੀ ਰਿਹਾ, ਸੰਗਤ ਇਹਦੀ ਮਾੜਿਆਂ ਨਾਲ ਹੋ ਗਈ। ਸੋ ਜਿਵੇਂ ਕਿਹਾ ਸੀ, ਮੀਣੇ ਮਸੰਦ ਰਾਮ ਰਾਈਏ ਗੰਗੂ ਸ਼ਾਹੀਏ। ਸੋ ਇਸੇ ਪ੍ਰਕਾਰ ਸਿਰ ਗੁੰਮ, ਕੁੜੀ ਮਾਰ, ਨੜੀ ਮਾਰ, ਤੰਬਾਕੂ ਦੀ ਵਰਤੋਂ ਕਰਨ ਵਾਲੇ ਬਥੇਰੇ ਕਹੇ ਸੀ ਮਹਾਰਾਜ ਨੇ ਕਿ ਇਹ ਰੋਟੀ ਬੇਟੀ ਦੀ ਸਾਂਝ ਨਾ ਕਰਿਓ, ਇਹਨਾਂ ਨਾਲ ਮਿਲਾਪ ਨਾ ਕਰਿਓ, ਪਰ ਇਹ ਮੰਨੇ ਹੀ ਨਹੀਂ। ਰਹਿਤ ਮਰਿਆਦਾ ਵਾਲੀ ਜਿਹੜੀ ਪੋਥੀ ਹੈ ਉਹ ਤਾਂ ਬਿਲਕੁਲ ਜਿੰਦੇ 'ਚ ਬੰਦ ਕਰਕੇ ਰੱਖ, ਕਹਿੰਦੇ ਸਾਨੂੰ ਨਹੀਂ ਚੰਗੀ ਲੱਗਦੀ ਇਹ, ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ। ਉਹ ਫਿਰ ਆਪਣੀਆਂ ਮਰਜ਼ੀਆਂ ਕਰਦਿਆਂ ਕਰਦਿਆਂ ਇੱਥੇ ਕਹਾਣੀ ਆ ਗਈ। ਜਦੋਂ ਤੱਕ ਅਸੀਂ ਗੁਰੂ ਸਾਹਿਬ ਦੀ ਮਰਜ਼ੀ 'ਚ ਨਹੀਂ ਚੱਲਦੇ, ਸਤਿਗੁਰੂ ਕਹਿੰਦੇ ਹਾਂ ਮੰਦਲੇ ਅੰਧ ਵਿਖਿਆ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਗੁਰਮੁਖਤਾ ਕਰਕੇ ਪਰਮੇਸ਼ੁਰ ਨਾਲ ਮਿਲਾਪ ਹੁੰਦਾ, ਮਨਮੁਖਤਾ ਕਰਕੇ ਪਰਮੇਸ਼ੁਰ ਤੋਂ ਵਿਛੜਦਾ ਹੈ ਜੀਵ। ਸੋ ਗੁਰਮੁਖ ਵਿਧ ਪ੍ਰਗਟਾਏ ਜੀ, ਉਹ ਇਹ ਵਿਧੀ ਨੂੰ ਗੁਰਮੁਖੀ ਪ੍ਰਗਟ ਕਰਦੇ ਨੇ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਗੁਰਮੁਖੀ ਅੱਖਰ ਨੇ, ਗੁਰਮੁਖਤਾ ਰੂਪੀ ਅੱਖਰ ਹਨ, ਜਿਸ ਕਰਕੇ ਦੌੜ ਦਾ ਮਨ ਸਥਿਰ ਹੁੰਦਾ। ਮੁਖੀ ਗੁਰਾਂ ਦਾ ਹੀ ਉਪਦੇਸ਼ ਹੈ, ਜਿਸ ਕਰਕੇ ਦੁੱਖ ਸੁੱਖ ਨੂੰ ਇੱਕ ਸਮ ਜਾਣ ਕੇ ਸਹਾਰਨਾ ਕਰਦਾ ਜੀਵ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਧੌਂਦਾ ਹੋਇਆ ਮਨ ਕਿਵੇਂ ਰੁਕੇ? ਕਹਿੰਦੇ ਮੁਖੀ ਗੁਰੂ ਦਾ ਜਿਹੜਾ ਅੱਖਰ ਹੈ ਨਾ, ਅੱਖਰ ਤੋਂ ਭਾਵ ਜਿਹੜਾ ਉਪਦੇਸ਼ ਹੈ, ਉਹਦੇ ਨਾਲ ਮਨ ਦੌੜਿਆ ਜਾਂਦਾ, ਰੁਕ ਜਾਂਦਾ। ਮੁਖੀ ਗੁਰਾਂ ਦੇ ਉਪਦੇਸ਼ ਦੇ ਨਾਲ ਹੀ ਦੁੱਖ ਅਤੇ ਸੁੱਖ ਨੂੰ ਸੰਬਿਰਤੀ ਕਰਕੇ ਸਹਾਰਦਾ। ਸਤਿਗੁਰੂ ਜੀ ਨੂੰ ਅੱਖਰ ਦਿੰਦੇ ਨੇ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਜਿਸ ਅੱਖਰ ਨੂੰ ਗੁਰਮੁਖ ਕਮਾਉਂਦੇ ਨੇ, ਨਾਮ ਰੂਪ ਅੱਖਰ ਨੂੰ, ਵਾਹਿਗੁਰੂ ਮੰਤਰ ਨੂੰ, ਗੁਰਮੰਤਰ ਮੂਲ ਮੰਤਰ ਨੂੰ, ਬਾਣੀ ਪੜ੍ਹਦੇ ਨੇ ਅੱਖਰ। ਸੋ ਸਾਰੇ ਅੱਖਰ ਨੇ ਕੁੱਲ 35 ਅੱਖਰ, ਅਤੇ 35 ਅੱਖਰਾਂ 'ਚ ਫਿਰ ਸਾਰੀ ਬਾਣੀ, ਸਾਰੀ ਬਾਣੀ ਜਿਹੜੇ ਗੁਰਮੁਖ ਪੜ੍ਹਦੇ ਨੇ ਜਦੋਂ, ਫਿਰ ਉਹਦੇ 'ਚੋਂ ਅੱਖਰ ਮਿਲਦਾ ਅੱਗੇ। ਅੱਖਰ ਹੈ ਨਾਮ, ਨਾਮ ਮਿਲਦਾ ਹੈ ਅੱਖਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਨੇ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ। ਗੁਰਮੁਖੀ ਚਾਲ ਹੈ ਜਿਸ ਕਰਕੇ ਪਾਰ ਬ੍ਰਹਮ ਨੂੰ ਧਿਆਉਂਦਾ ਹੈ, ਅਤੇ ਗੁਰਮੁਖ ਜਨ ਗੁਰਮੁਖਤਾ ਦੁਆਰੇ ਉਹਦੇ ਕੀਰਤਨ ਨੂੰ ਗਾਉਂਦੇ ਨੇ। ਇੱਥੋਂ ਤੱਕ 24 ਪ੍ਰਸ਼ਨਾਂ ਦੇ ਮਹਾਰਾਜ ਨੇ ਹੋਰ 2 ਉੱਤਰ ਵਧਾ ਕੇ 26 ਉੱਤਰ ਦਿੱਤੇ ਨੇ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ। ਗੁਰਮੁਖਾਂ ਅਤੇ ਮਨਮੁਖਾਂ ਦੀ ਸਾਰੀ ਬਣਾਵਟ ਵਾਹਿਗੁਰੂ ਨੇ ਆਪ ਬਣਾਈ ਹੈ। ਜਿਵੇਂ ਜਿਵੇਂ ਉਹ ਜਿਹੀ ਦੇਖਦੇ ਹਾਂ ਆਪਾਂ, ਚੀਜ਼ ਬਣਤਰ ਬਣ ਜਾਂਦੀ ਹੈ, ਆਪਾਂ ਵੀ ਬਣਤਰ ਆਪਦੇ ਨਿਆਣਿਆਂ ਦੀ ਵੀ ਬਣਾਉਂਦੇ ਹਾਂ, ਦੋ ਹੈ ਜਾਂ ਚਾਰ ਨਿਆਣੇ ਹੈ, ਆਪਾਂ ਉਹਨਾਂ ਬਾਰੇ ਜਾਣਦੇ ਹਾਂ ਜਨਮ ਤੋਂ ਲੈ ਕੇ ਉਹਨਾਂ ਦੀਆਂ ਆਦਤਾਂ, ਬੈਠਣਾ ਉੱਠਣਾ, ਉਹਨਾਂ ਦਾ ਪੜ੍ਹਨਾ ਪੜ੍ਹਾਉਣਾ, ਰੁਚੀ ਕਿੱਧਰ ਨੂੰ ਹੈ। ਇੱਕ ਨੂੰ ਦੇਖਦੇ ਹਾਂ ਪੜ੍ਹਦਾ ਨਹੀਂ ਹੈ, ਇਹ ਤਾਂ ਇੱਥੇ ਕੁ ਜੋਗਾ ਹੀ ਹੈ, ਚੱਲ ਇਹਨੂੰ ਤਾਂ ਆਹ ਕੰਮ ਕਰਨ ਲਾ ਦਿਓ। ਉਹਦੀ ਆਪਾਂ ਕਰਮ ਨੂੰ ਦੇਖਿਆ ਵੀ ਇੰਨਾ ਨਹੀਂ ਕਾਮਯਾਬ, ਪੜ੍ਹਾਈ 'ਚ ਕਾਮਯਾਬ ਨਹੀਂ, ਇਹ ਕੰਮਕਾਰ ਨੂੰ ਤਕੜਾ। ਇੱਕ ਕੰਮਕਾਰ ਨੂੰ ਤਕੜਾ ਨਹੀਂ ਹੈ, ਉਹ ਪੜ੍ਹਨ ਨੂੰ ਬਹੁਤ ਤਕੜਾ। ਇੱਕ ਜਿਹੜਾ ਹੈ ਉਹ ਕੋਈ ਵੀ ਨਹੀਂ ਕੰਮ ਕਰਦਾ, ਉਹ ਪਾਠ ਨੂੰ ਹੀ ਤਕੜਾ, ਬਈ ਸਾਰਾ ਦਿਨ ਸੇਵਾ ਕਰਾ ਲਓ ਪਾਠ ਕਰਾ ਲਓ ਉਹ ਠੀਕ। ਇੱਕ ਜਾਣ ਆਉਣ ਨੂੰ ਹੀ ਤਕੜਾ, ਉੱਥੇ ਭੇਜ ਦਿਉ ਉੱਥੇ ਭੇਜ ਦਿਉ ਉਹ 'ਚ ਖੁਸ਼ ਹੈ, ਜੇ ਬਹਿਣਾ ਪੈ ਜਾਵੇ ਫਿਰ ਸੌਣ ਲੱਗ ਜਾਂਦਾ। ਇਹ ਅਲੱਗ ਅਲੱਗ ਬਿਰਤੀਆਂ ਇਨਸਾਨ ਦੀਆਂ ਪਰਮਾਤਮਾ ਦੇਖ ਕੇ ਉਹਦੀ ਫਿਰ ਬਣਾਵਟ ਬਣਾਉਂਦਾ। ਇੱਕ ਗੁਰਮੁਖ ਨੇ ਉਹ ਵੀ ਦੇਖ ਲੈਂਦਾ ਕਿ ਇਹ ਗੁਰਮੁਖ ਬੰਦਾ, ਇਹ ਗੁਰਮੁਖ। ਇੱਕ ਮਨਮੁਖ ਜਿਹਾ ਉਹਨੂੰ ਉਸ ਹਿਸਾਬ ਨਾਲ ਆਪਾਂ ਰੱਖਦੇ ਹਾਂ, ਆਪਾਂ ਪਰਖ ਲੈਂਦੇ ਬੰਦੇ ਨੂੰ ਜਿਵੇਂ ਉਸੇ ਪ੍ਰਕਾਰ ਆਪਾਂ ਉਹਦੀ ਡਿਊਟੀ ਲਾਉਂਦੇ ਹਾਂ ਵੀ ਤੂੰ ਤਾਂ ਸੇਵਾ ਹੀ ਕਰ, ਤੇਰਾ ਤਾਂ ਉਹੀ ਠੀਕ ਹੈ, ਤੂੰ ਭਾਈ ਆ ਨਾਮ ਹੀ ਜਪ, ਤੂੰ ਇਸ ਕੰਮ ਲਈ ਠੀਕ ਹੈ। ਸੋ ਇਸ ਤਰ੍ਹਾਂ ਅਲੱਗ ਅਲੱਗ ਡਿਊਟੀਆਂ ਪਰਮਾਤਮਾ ਵੱਲੋਂ ਬਣਾਵਟਾਂ ਬਣਦੀਆਂ, ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਤੋਂ ਕਰਮ ਕਰਾਉਂਦਾ, ਆਪ ਹੀ ਜੀਵਾਂ ਨੂੰ ਸਥਿਤ ਕਰਦਾ, ਥਾਪੇ ਤੋਂ ਭਾਵ ਸਥਿਤ ਕਰਦਾ। ਇੱਕ ਸਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਓ। ਇੱਕ ਵਾਹਿਗੁਰੂ ਤੇ ਅਨੰਤਾ ਤੋਂ ਭਾਵ ਬੇਅੰਤ ਸੰਸਾਰ ਪੈਦਾ ਹੋਇਆ, ਅੰਤ ਨੂੰ ਇੱਕ ਦੇ ਵਿੱਚ ਹੀ ਸਮਾ ਜਾਣਾ ਦੁਨੀਆਂ ਨੇ। ਜਿਸ ਇੱਕ ਤੋਂ ਇਹ ਬੇਅੰਤ ਸੰਸਾਰ ਪੈਦਾ ਹੋਇਆ ਉਹ ਇੱਕ ਦੇ ਨਾਮ ਦੇ ਵਿੱਚ ਸਮਾਉਣਾ ਕਰੇ ਗੁਰਮੁਖ, ਅੰਤ ਨੂੰ ਤਾਂ ਸੰਸਾਰ ਨੇ ਸਮਾ ਜਾਣਾ ਪਰ ਉਹ ਸਮਾਉਣਾ ਹੋਰ ਹੁੰਦਾ। ਉਹ ਤਾਂ ਜਿਵੇਂ ਕਹਿ ਲਓ ਵਿੱਚ ਹੀ ਸਮਾ ਗਿਆ, ਅਲੱਗ ਕਿਸਮ ਨਾਲ ਸਮਾਉਣਾ ਹੁੰਦਾ। ਸੋ ਇੱਕ ਤਾਂ ਪਾਣੀ ਵਿੱਚ ਕੋਈ ਚੀਜ਼ ਡੁੱਬ ਗਈ, ਉਹ ਤਾਂ ਵਿੱਚ ਹੀ ਸਮੁੰਦਰ ਦੇ ਪਤਾ ਨਹੀਂ ਕਿੱਧਰ ਨੂੰ ਚਲੀ ਗਈ। ਇੱਕ ਹੁੰਦੀ ਵਿੱਚ ਸਮਾ ਗਿਆ, ਜਿਵੇਂ ਲੂਣ ਦੀ ਡਲੀ ਪਾਣੀ ਸੁੱਟੀ, ਉਹ ਖੁਰ ਖੁਰ ਕੇ ਵਿੱਚ ਹੀ ਲੀਨ ਹੋ ਗਈ। ਗੁਰਮੁਖ ਵਾਹਿਗੁਰੂ ਦੇ ਵਿੱਚ ਹੌਲੀ ਹੌਲੀ ਲੀਨ ਹੀ ਹੋ ਜਾਂਦੇ ਆ, ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਲੀਨ ਵੀ ਰਹਿੰਦੇ ਆ, ਅਲੱਗ ਵੀ ਰਹਿੰਦੇ ਆ ਵਿੱਚ ਹੀ। ਮੱਛੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਨਾਲੇ ਤਰਦੀ ਫਿਰਦੀ ਹੈ। ਇਸੇ ਤਰ੍ਹਾਂ ਗੁਰਮੁਖ ਜਨ ਜਿਹੜੇ ਨੇ ਮਹਾਰਾਜ ਦੇ ਵਿੱਚ ਹੀ ਰਹਿੰਦੇ ਨੇ, ਸਮਾਏ ਰਹਿੰਦੇ ਨੇ ਬਸ।